ਗੁਰੂ ਸਾਹਿਬ ਜੀਓ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸੁਲਝਾਉਣ ਦਾ ਯਤਨ ਕੀਤਾ ਹੈ। ਸ਼ਬਦ ਅੱਖਰ ਨੂੰ ਆਮ ਤੌਰ 'ਤੇ ਅੱਖਰਾਂ ਤੱਕ ਹੀ ਸੀਮਿਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਵਿਸ਼ਾ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਖਰੀ ਸ਼ਬਦ ਦੀ ਹੀ ਵਿਆਖਿਆ ਅਤੇ ਕਥਾ ਵਾਰਤਾ ਕਰਦੇ ਹਾਂ ਅਤੇ ਬਾਹਰਮੁਖੀ ਅੱਖਰੀ ਅਰਥ ਕਰਨ ਵਿੱਚ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਅਸਲ ਵਿੱਚ ਸ਼ਬਦ ਜਾਂ ਬਾਣੀ ਇਹ ਆਤਮ ਮੰਡਲ, ਨਾਨਕ ਮੰਡਲ ਜਾਂ ਬ੍ਰਹਮ ਮੰਡਲ ਧੁਰ ਦੀ ਇਲਾਹੀ ਵਸਤੂ ਹੈ। ਇਹ ਗੁਪਤੀ ਤੱਤ ਸ਼ਬਦ ਜਾਂ ਅਨਹਦ ਬਾਣੀ ਇਹ ਧੁਰੋਂ ਬ੍ਰਹਮ ਮੰਡਲ ਵਿੱਚੋਂ ਉਤਰੀ ਹੋਈ ਹੈ, ਚੌਥੇ ਪਦ ਵਿੱਚੋਂ ਉਤਰੀ ਹੋਈ ਹੈ, ਜੋ ਕਿ ਆਤਮਿਕ ਅਨੁਭਵ ਦੁਆਰਾ ਹੀ ਬੁੱਝੀ ਸੀਜੀ ਪਛਾਣੀ ਜਾ ਸਕਦੀ ਹੈ। ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਕਿਉਂਕਿ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਹੈ। ਇਸ ਤੱਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ, ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਅਨੁਭਵੀ ਮੰਡਲ ਵਿੱਚ ਬੁੱਝਿਆ ਸਿੱਝਿਆ ਜਾਂਦਾ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਜਿਸ ਤਰ੍ਹਾਂ ਧੁੱਪ ਵਿੱਚੋਂ ਅਸੀਂ ਉਹਦੇ ਸਾਰੇ ਗੁਣ ਜਿਵੇਂ ਗਰਮੀ, ਰੌਸ਼ਨੀ, ਸ਼ਕਤੀ, ਜੀਵਨ ਰੋਹ ਆਦਿ ਇਹਨਾਂ ਨੂੰ ਨਿਖੇੜ ਨਹੀਂ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਦੇ ਵਿੱਚ ਵੀ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ ਨਾਦ ਧੁਨੀ, ਪ੍ਰੇਮ, ਸੁੱਖ, ਸ਼ਾਂਤੀ, ਚਾਓ, ਇਹ ਸਾਰੇ ਹੀ ਆਤਮਿਕ ਗੁਣ ਇੱਕ ਤਰ੍ਹਾਂ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਸ ਤੱਤ ਸ਼ਬਦ ਦੀ ਧੁਨੀ ਦੀ ਪ੍ਰੇਮ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੀਐ ਹਿਰਦੈ ਸਮਾਣੀ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਨਦਿਨ ਹਰ ਕਾ ਨਾਮ ਵਖਾਣੀ, ਤੈ ਅਨਹਦ ਸ਼ਬਦ ਵਜੇ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ। ਸੋ ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ, ਪਰ ਇਹ ਰੰਗਣ ਤਦ ਹੀ ਚੜ੍ਹ ਸਕਦੀ ਹੈ ਜੇ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਵੀ ਧਿਆਨ ਦੇਈਏ ਜਾਂ ਸਾਡਾ ਮਨ ਗੁਰਬਾਣੀ ਦੇ ਅੰਤਰੀ ਭਾਵ ਦੇ ਨਾਲ ਪਰਸੇ ਛੋਹੇ, ਨਹੀਂ ਤਾਂ ਫਿਰ ਸਾਡੇ ਮਨ ਉੱਤੇ ਗੁਰਬਾਣੀ ਦੀ ਆਤਮ ਕਲਾ ਨਹੀਂ ਵਰਤ ਸਕਦੀ। ਗੱਲ ਨਿਰੋਲ ਧਿਆਨ ਦੀ ਹੈ, ਧਿਆਨ ਬਿਨਾਂ ਪਾਠ ਕਰਨਾ ਤੋਤੇ ਵਾਂਗ ਰਟਨ ਹੈ, ਜਿਸ ਕਰਕੇ ਸਾਡਾ ਮਨ ਗੁਰਬਾਣੀ ਦੀ ਅੰਤਰੀ ਪਾਰਸ ਕਲਾ ਨਾਲ ਨਹੀਂ ਛੂੰਹਦਾ ਅਤੇ ਇਸ ਛੋਹ ਤੋਂ ਬਿਨਾਂ ਸਾਡੇ ਮਨ ਉੱਤੇ ਪਾਰਸ ਕਲਾ ਨਹੀਂ ਵਰਤ ਸਕਦੀ। ਇਹੀ ਕਾਰਣ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੇ ਦੁਆਰਾ ਪਰਸਨਾ, ਇਹੀ ਜੀਓ ਜਾਣਨਾ ਹੈ, ਜਿਸ ਨਾਲ ਸਾਰੇ ਹੀ ਇਲਾਹੀ ਗੁਣ ਅਰਥਾਤ ਰਸ, ਰੰਗ, ਪ੍ਰੇਮ, ਚਾਓ, ਸੇਵਾ ਭਾਵਨਾ ਇਹ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਅੰਤਰ ਰਵੇ ਹਰਨਾਮਾ ਦੀ ਪਾਰਸ ਕਲਾ ਵਰਤਣ ਲੱਗਦੀ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੀ ਅੰਤਰ ਆਤਮੇ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ, ਜਿਸ ਨਾਲ ਸਾਡੇ ਅੰਤਰ ਆਤਮੇ ਅਨਹਦ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਇਹ ਸ਼ਬਦ ਅਤੇ ਸੁਰਤ ਦੇ ਮੇਲ ਜਾਂ ਛੋਹ ਨੂੰ ਹੀ ਪਰਸਨਾ ਕਿਹਾ ਜਾਂਦਾ ਹੈ, ਜਿਸ ਦੁਆਰਾ ਕਿ ਗੁਰਸ਼ਬਦੀ ਗੋਬਿੰਦ ਗੱਜਿਆ ਦਾ ਗੁਰਵਾਕ ਸਿੱਧ ਹੁੰਦਾ ਹੈ। ਜਿਵੇਂ ਸ਼ਰਾਪ ਦੇ ਦੋ ਅੱਡ ਅੱਡ ਸਰੂਪ ਹਨ, ਪਹਿਲਾ ਉਹਦਾ ਅਸਥੂਲ ਸਰੂਪ ਹੈ, ਬਾਹਰਮੁਖੀ ਸਰੂਪ ਹੈ, ਜਿਹਦਾ ਕਿ ਰੰਗ ਬਿਰੰਗਾ ਕੌੜਾ ਕਸੈਲਾ ਘੋਲੂਆ ਹੈ, ਇਹੋ ਜਿਹਾ ਇਹਦਾ ਸਵਾਦ ਹੈ। ਦੂਸਰਾ ਇਹਦਾ ਸੂਖਮ ਸਰੂਪ ਹੈ, ਜਿਸ ਨੂੰ ਸਰੂਰ ਕਹਿੰਦੇ ਹਨ, ਨਸ਼ਾ ਕਹਿੰਦੇ ਹਨ। ਜਦ ਸਥੂਲ ਸ਼ਰਾਬ ਨੂੰ ਪੀਤਾ ਜਾਏ ਤਾਂ ਮਨ ਤਨ ਬੁੱਧੀ ਉੱਤੇ ਜੋ ਅਨੋਖਾ ਅਸਰ ਹੁੰਦਾ ਹੈ ਇਹਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਵਿੱਚ ਥਰਥਰਾਉਂਦਾ ਹੋਇਆ ਉਮਾ, ਚਾਓ, ਮਸਤੀ, ਦਲੇਰੀ, ਬੇਪਰਵਾਹੀ ਅਤੇ ਖੇੜਾ ਹੁੰਦਾ ਹੈ। ਇਹ ਅੰਦਰਲਾ ਸੂਖਮ ਨਿੱਜੀ ਤਜਰਬਾ ਹੈ। ਇਹ ਸੂਖਮ ਸਰੂਪ ਅਸਥੂਲ ਸ਼ਰਾਬ ਦੇ ਅੰਤਰਗਤ ਗੁਪਤੀ ਤੌਰ 'ਤੇ ਪ੍ਰਵੇਸ਼ ਹੈ। ਇਹਨੂੰ ਪ੍ਰਗਟ ਕਰਨ ਲਈ ਜਾਂ ਇਹਨੂੰ ਪ੍ਰਤੱਖ ਕਰਨ ਵਾਸਤੇ, ਉਹ ਸਰੂਰ ਨੂੰ ਪ੍ਰਤੱਖ ਕਰਨ ਵਾਸਤੇ ਸ਼ਰਾਬ ਨੂੰ ਪੀਣਾ ਲਾਜ਼ਮੀ ਹੈ। ਸ਼ਰਾਬ ਦੀ ਬੋਤਲ ਨੂੰ ਵੇਖ ਕੇ ਜਾਂ ਉਹਦਾ ਦਿਮਾਗੀ ਗਿਆਨ ਸੁਣ ਕੇ ਜਾਂ ਪੜ੍ਹ ਕੇ ਕਿਸੇ ਨੂੰ ਇਹ ਸਰੂਰ ਨਹੀਂ ਆ ਸਕਦਾ। ਐਨ ਇਸੇ ਤਰ੍ਹਾਂ ਅੱਖਰੀ ਸ਼ਬਦ ਜੋ ਗੁਰਬਾਣੀ ਹੈ, ਇਹ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ ਹੈ, ਬਾਹਰਮੁਖੀ ਸਰੂਪ ਹੈ। ਅਨਹਦ ਸ਼ਬਦ ਇਲਾਹੀ ਪ੍ਰਕਾਸ਼ ਦਾ ਸੂਖਮ ਤੱਤ ਸਰੂਪ ਹੈ। ਇਹਦੇ ਵਿੱਚ ਸਾਰੇ ਹੀ ਇਲਾਹੀ ਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹੁੰਦੇ ਹਨ। ਜਿਵੇਂ ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗਣਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਇਹ ਔਗਣ ਸ਼ਰਾਬੀ ਦੇ ਅੰਦਰ ਸਹਿਜ ਸੁਭਾਏ ਹੀ ਪ੍ਰਵੇਸ਼ ਅਤੇ ਪ੍ਰਵਿਰਤ ਹੋ ਜਾਂਦੇ ਹਨ। ਇਸੇ ਤਰ੍ਹਾਂ ਦਿਨ ਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ ਜਾਂ ਕੁਸੰਗਤ ਨਾਲ ਪਰਸ ਕੇ ਅਸੀਂ ਮਾਇਆ ਦੇ ਸਾਰੇ ਔਗਣ ਗ੍ਰਹਿਣ ਕਰ ਲੈਂਦੇ ਹਾਂ ਅਤੇ ਨਤੀਜੇ ਦੇ ਤੌਰ 'ਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਸਾਰੀ ਉਮਰ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਹਦੇ ਉਲਟ ਜੇ ਅਸੀਂ ਸਾਧ ਸੰਗਤ ਵਿੱਚ ਅਨਹਦ ਬਾਣੀ ਜਾਂ ਤੱਤ ਸ਼ਬਦ ਨੂੰ ਅੰਤਰ ਆਤਮੇ ਸ਼ਬਦ ਸੁਰਤ ਦੁਆਰਾ ਪਰਸੀਏ ਤਾਂ ਨਤੀਜੇ ਦੇ ਤੌਰ 'ਤੇ ਸਾਰੇ ਹੀ ਇਲਾਹੀ ਗੁਣ ਸਹਿਜ ਸੁਭਾਏ ਸਾਡੇ ਵਿੱਚ ਪ੍ਰਵੇਸ਼ ਕਰ ਸਕਦੇ ਹਨ, ਜਿਸ ਨਾਲ ਇਲਾਹੀ ਸਰੂਰ, ਆਤਮਿਕ ਸੁੱਖ, ਨਾਮ ਖੁਮਾਰੀ ਅਤੇ ਦੈਵੀ ਮਸਤੀ ਵਿੱਚ ਅਲਮਸਤ ਮਤਵਾਰੇ ਹੋ ਕੇ ਅਸੀਂ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਦੇ ਹਾਂ। ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਵਾਸਤੇ ਸਾਧ ਸੰਗਤ, ਸ਼ਬਦ ਸੁਰਤ ਦੀ ਕਮਾਈ ਅਤੇ ਗੁਰ ਪ੍ਰਸਾਦ ਦੀ ਲੋੜ ਹੈ। ਜਿਵੇਂ ਸ਼ਰਾਬ ਦੇ ਸਰੂਰ ਨੂੰ ਪ੍ਰਗਟ ਕਰਨ ਵਾਸਤੇ ਸ਼ਰਾਬ ਦਾ ਪੀਣਾ ਲਾਜ਼ਮੀ ਹੈ, ਇਸੇ ਤਰ੍ਹਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਅਤੇ ਗੁਰ ਪ੍ਰਸਾਦ ਦੀ ਲੋੜ ਹੈ। ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ। ਜਦੋਂ ਕਿਸੇ ਜਵਾਨ ਲੜਕੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਪਤੀ ਦੀਆਂ ਆਦਤਾਂ, ਉਹਦੇ ਸੁਭਾਅ, ਉਹਦੀ ਲਿਆਕਤ, ਉਹਦੇ ਗੁਣ ਰੂਪ, ਉਹਦੀ ਨੁਹਾਰ, ਗੁਫਤਾਰ, ਰਫਤਾਰ, ਉਹਦੀ ਸ਼ਖਸੀਅਤ ਦੀ ਬਾਬਤ ਕਨਸੋਆਂ ਲੈਂਦੀ ਰਹਿੰਦੀ ਹੈ। ਖਬਰਾਂ, ਸੁਨੇਹੇ, ਚਿੱਠੀਆਂ, ਕਹਾਣੀਆਂ ਸੁਣਦੀ ਰਹਿੰਦੀ ਹੈ। ਉਹਦੇ ਹਿਰਦੇ ਵਿੱਚ ਅਨੇਕਾਂ ਸੂਖਮ ਵਲਵਲਿਆਂ, ਰਿੱਝਾਂ, ਚਾਓ ਮਲਾਰ ਨਾਲ ਪਤੀ ਦੇ ਮੇਲ ਜਾਂ ਵਸਲ ਦੇ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਉਹ ਲਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਹਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਪਤੀ ਪਿਆਰ ਧਸ ਵਸ ਰਸ ਸਮਾ ਕੇ ਮੌਲਦਾ ਰਹਿੰਦਾ ਹੈ। ਜਿਉਂ ਜਿਉਂ ਉਹਦਾ ਧਿਆਨ ਜਾਂ ਉਹਦੀ ਸੁਰਤੀ ਪਤੀ ਪਿਆਰ ਵਿੱਚ ਰਚਦੀ ਖੁਬਦੀ ਦ੍ਰਿੜ ਹੁੰਦੀ ਜਾਂਦੀ ਹੈ, ਤਿਉਂ ਤਿਉਂ ਮਾਪਿਆਂ ਦਾ ਅਤੇ ਪੇਕੇ ਘਰ ਦਾ ਮੋਹ ਉਹਦੇ ਵਾਸਤੇ ਘਟਦਾ ਜਾਂਦਾ ਹੈ। ਸਹਿਜੇ ਸਹਿਜੇ ਉਹ ਬਾਲੀ ਪਤੀ ਪਿਆਰ ਅਥਵਾ ਚੁੱਪ ਪ੍ਰੀਤ ਦੀ ਗੁੱਝੀ ਪ੍ਰੇਮ ਅਗਨੀ ਵਿੱਚ ਤੜਫਦੀ ਹੋਈ ਬਿਰਹੋਂ ਦੇ ਸੱਲ ਸਹਿੰਦੀ ਰਹਿੰਦੀ ਹੈ। ਆਖਿਰ ਜਦ ਉਹਦਾ ਵਿਆਹ ਜਾਂ ਪਤੀ ਨਾਲ ਉਹਦਾ ਮੇਲ ਹੁੰਦਾ ਹੈ ਅਥਵਾ ਵਸਲ ਹੁੰਦਾ ਹੈ, ਤਾਂ ਉਹ ਪਤੀ ਦੇ ਤੀਬਰ ਪ੍ਰੇਮ ਰਸ ਵਿੱਚ ਬੇਖੁਦ ਹੋ ਕੇ ਆਪਣਾ ਆਪਾ ਪਤੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਹੈ ਅਤੇ ਪਤੀ ਦੇ ਚਰਨਾਂ ਵਿੱਚ ਰੁਲਣਾ ਹੀ ਉਹਦਾ ਜੀਵਨ ਹੁੰਦਾ ਹੈ। ਬੈਖਰੀਦ ਗੋਲੀ ਬਣ ਕੇ ਉਹਦੀ ਸੇਵਾ ਕਰਨੀ ਫਿਰ ਉਹਦਾ ਧਰਮ ਬਣ ਜਾਂਦਾ ਹੈ। ਪਤੀ ਪਿਆਰ ਦੇ ਵਸਲ ਉਹਦੇ ਪ੍ਰੇਮ ਰਸ ਦੀ ਮਦਹੋਸ਼ੀ ਵਿੱਚ ਉਹਦੇ ਪਹਿਲਾਂ ਵਾਲੇ ਸੁਣੇ ਸੁਣਾਏ ਜਾਂ ਮਨ ਘੜਤ ਖਿਆਲ, ਉਹਦੇ ਪਹਿਲੇ ਅਨੁਮਾਨ, ਉਹਦੇ ਨਿਸ਼ਚੇ, ਉਹਦੀਆਂ ਰੀਝਾਂ ਜਾਂ ਉਹਦੀਆਂ ਆਸਾ ਮਨਸਾ ਜਿਹੜੀਆਂ ਵਿਆਹ ਤੋਂ ਪਹਿਲਾਂ ਉਹਦੇ ਮਨ ਵਿੱਚ ਸੀ, ਉਹ ਸਭ ਕੁਝ ਉਹਨੂੰ ਅਧੂਰੀਆਂ, ਬੇਲੋੜੀਆਂ ਅਤੇ ਗਲਤ ਜਾਪਦੀਆਂ ਹਨ ਜਿਨ੍ਹਾਂ ਨੂੰ ਉਹ ਛੇਤੀ ਭੁੱਲ ਜਾਂਦੀ ਹੈ। ਇਸ ਤਰ੍ਹਾਂ ਕੁੜਮਾਈ ਤੋਂ ਲੈ ਕੇ ਵਸਲ ਤੱਕ ਬਾਲੀ ਦੀਆਂ ਪ੍ਰੇਮ ਸਵੈਪਨਾਂ ਦੀਆਂ ਸੂਖਮ ਮਾਨਸਿਕ ਉਡਾਰੀਆਂ ਇਹ ਉਹਦੀ ਜਗਿਆਸਾ ਹੈ, ਉਹਦਾ ਕਰਮ ਹੈ, ਧਰਮ ਹੈ, ਜੀਵਨ ਸੇਧ ਹੈ, ਉਦੇਸ਼ ਹੈ, ਅਤੇ ਵਸਲ ਜਾਂ ਮਿਲਾਪ ਇਹ ਉਹਦੀ ਪ੍ਰਾਪਤੀ ਹੈ, ਉਹਦੀ ਮੰਜ਼ਿਲ ਹੈ, ਉਹਦਾ ਪਿਰਮ ਪਿਆਲਾ, ਪਿਰਮ ਖੇਲ, ਪਿਰਮ ਰਸ, ਚੁੱਪ ਪ੍ਰੀਤ ਜਾਂ ਮਹਾ ਆਨੰਦ ਹੈ, ਜਿਹਦੇ ਵਿੱਚ ਅਲਮਸਤ ਮਤਵਾਰੀ ਹੋਣਾ ਹੀ ਬਾਲੀ ਦਾ ਜੀਵਨ ਮਨੋਰਥ ਜਾਂ ਟੀਚਾ ਹੈ। ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ ਅਥਵਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾਂਦਾ ਹੈ, ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੁੜਮਾਈ ਹੋ ਜਾਂਦੀ ਹੈ। ਇਸ ਤੋਂ ਅੱਗੇ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਜਿਹਦੇ ਵਿੱਚ ਵਿਚਰਦਿਆਂ ਹੋਇਆਂ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇਹੜੇ, ਉਹਦੇ ਗੁਣ, ਉਹਦੀ ਵਡਿਆਈ, ਉਹਦੇ ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ, ਸੁਣਦੀ, ਗੁਣਗੁਣਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਹਦੇ ਹਿਰਦੇ ਅੰਦਰ ਪਤੀ ਪਰਮੇਸ਼ਰ ਨਾਲ ਪ੍ਰੀਤ, ਪ੍ਰੇਮ, ਪਿਆਰ, ਖਿੱਚ, ਕਾਂਖੀ, ਵੈਰਾਗ, ਬਿਰਹੂ ਉਪਜਦੀ, ਵੱਧਦੀ ਅਤੇ ਪ੍ਰਫੁੱਲਤ ਹੁੰਦੀ, ਮੌਲਦੀ, ਉੱਛਲਦੀ ਹੋਈ ਪ੍ਰੀਤ ਦੇ ਚਲੂਲੇ ਲਾਲ ਰੰਗ ਵਿੱਚ ਰੰਗੀਜ ਕੇ ਪ੍ਰੇਮ ਸਵੈਪਨਾ ਦੇ ਵਲਵਲਿਆਂ ਦੁਆਰਾ ਪ੍ਰੇਮ ਪੁਰਖ ਪਰਮੇਸ਼ਰ ਦੇ ਮਿਲਾਪ ਜਾਂ ਵਸਲ ਦੀ ਉਡੀਕ ਅਤੇ ਖਿੱਚ ਉਹਦੇ ਮਨ ਵਿੱਚ ਵੱਧਦੀ ਜਾਂਦੀ ਹੈ। ਬਾਲੀ ਜਾਂ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਜਾਂ ਜਗਿਆਸੂ ਦੇ ਪ੍ਰੇਮ ਖੇਲ ਵਿੱਚ ਭਾਵੇਂ ਅਤਿਅੰਤ ਅੰਤਰ ਅਤੇ ਭੇਦ ਹੈ, ਜਿਹਨੂੰ ਕਿ ਗੁਰਮੁਖ ਪਿਆਰਿਆਂ ਨੇ ਇੱਕ ਬਿਓਰੇ ਰਾਹੀਂ ਸਪਸ਼ਟ ਕੀਤਾ ਹੈ। ਇੱਕ ਪੰਨੇ ਜਿਵੇਂ ਬਾਲੀ ਦਾ ਦੁਨਿਆਵੀ ਪਿਆਰ ਹੈ ਪਰ ਜਗਿਆਸੂ ਦਾ ਇਲਾਹੀ ਪ੍ਰੇਮ ਹੈ। ਬਾਲੀ ਦਾ ਦੁਨਿਆਵੀ ਪਿਆਰ ਇਹ ਮਾਈਕੀ ਮੰਡਲ ਦੀ ਖੇਲ ਹੈ, ਉੱਧਰ ਆਤਮ ਮੰਡਲ ਦੀ ਖੇਲ ਹੈ। ਇੱਥੇ ਦੁਨਿਆਵੀ ਪਤੀ ਹੈ ਜੋ ਬਿਨਸਨਹਾਰ ਹੈ, ਉੱਧਰ ਪਰਮੇਸ਼ਰ ਪਤੀ ਹੈ ਜੋ ਅਵਿਨਾਸੀ ਹੈ। ਇੱਧਰ ਬਾਹਰਮੁਖੀ ਮਾਨਸਿਕ ਕਿਰਿਆ ਹੈ, ਉੱਧਰ ਅੰਤਰਮੁਖੀ ਜਗਿਆਸਾ ਹੈ। ਇੱਥੇ ਸਰੀਰਕ ਵਸਲ ਹੀ ਟੀਚਾ ਹੈ, ਉੱਥੇ ਆਤਮਿਕ ਮੇਲ ਦੀ ਮੰਜ਼ਿਲ ਹੈ। ਇੱਥੇ ਮਾਇਕੀ ਮੰਡਲ ਦੀ ਸੰਗਤ ਹੈ, ਉੱਧਰ ਆਤਮਿਕ ਸਾਧ ਸੰਗਤ ਹੈ। ਇੱਥੇ ਮਾਨਸਿਕ ਵਲਵਲੇ ਹਨ, ਉੱਧਰ ਆਤਮਿਕ ਪ੍ਰੇਮ ਸਵੈਪਨਾ ਹੈ। ਇੱਥੇ ਮਾਇਕੀ ਮੰਡਲ ਦੀ ਬਿਰਤੀ ਹੈ, ਦੁੱਖ ਕਲੇਸ਼ ਹੈ, ਉੱਧਰ ਸ਼ਬਦ ਸੁਰਤ ਦੀ ਖੇਲ ਹੈ, ਜਿੱਥੇ ਸਦਾ ਸੁੱਖ ਆਨੰਦ ਹੈ। ਇੱਥੇ ਆਰਜ਼ੀ ਅਤੇ ਫਿੱਕਾ ਮਾਨਸਿਕ ਪਿਆਰ ਹੈ, ਉਹ ਇਲਾਹੀ ਪਿਆਰ ਦਾ ਚਲੂਲਾ ਰੰਗ ਹੈ। ਇਹ ਬਾਹਰਮੁਖੀ ਪ੍ਰੇਮ ਖੇਲ, ਉਹ ਅੰਤਰ ਆਤਮੇ ਚੁੱਪ ਪ੍ਰੀਤ, ਇਹ ਆਵਾਗਮਨ ਉਹ ਮੁਕਤੀ, ਇਹ ਨਿਰਾਸ਼ਤਾ ਉਹ ਸਦਾ ਮਨ ਚਾਓ। ਇੱਥੇ ਹੋਂ ਧਾਰੀ ਮੈਂ ਮੇਰੀ, ਉੱਥੇ ਹੋਮੇ ਦੀ ਅਣਹੋਂਦ ਅਤੇ ਤੂੰ ਤੇਰੀ। ਇੱਥੇ ਚਿੰਤਾ ਫਿਕਰ, ਉੱਥੇ ਸਦਾ ਮਨ ਚਾਓ। ਇੱਥੇ ਰੋਸੇ ਗਿਲੇ ਨਿਹੋਰੇ, ਉੱਧਰ ਸ਼ੁਕਰ। ਇਹ ਕੂੜੀ ਪ੍ਰੀਤ ਉਹ ਸੱਚੀ ਪ੍ਰੀਤ, ਇਹ ਝੂਠਾ ਰਿਸ਼ਤਾ ਉਹ ਸੱਚਾ ਆਤਮਿਕ ਨਾਤਾ ਹੈ। ਦੂਜੇ ਲਫਜ਼ਾਂ ਵਿੱਚ ਬਾਲੀ ਦੀ ਪ੍ਰੇਮ ਖੇਲ ਇਹ ਮਾਇਕੀ ਮੰਡਲ ਤੱਕ ਸੀਮਿਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ, ਸ਼ਬਦ ਵਿੱਚ ਲਿਵਲੀਨ ਹੋਣਾ, ਇਹ ਆਤਮਿਕ ਖੇਲ ਦੀ ਮੰਜ਼ਿਲ ਹੈ। ਜਿਸ ਤਰ੍ਹਾਂ ਬਾਲੀ ਦੀ ਕੁੜਮਾਈ ਤੋਂ ਮਗਰੋਂ ਪਤੀ ਦੇ ਮੇਲ ਜਾਂ ਵਸਲ ਹੋਣ ਤੱਕ ਪਤੀ ਭਗਤੀ ਅਥਵਾ ਯਾਦ ਜਾਂ ਸਿਮਰਨ ਸਹਿਜ ਸੁਭਾਏ ਆਪ ਮੁਹਾਰੇ ਹੁੰਦਾ ਰਹਿੰਦਾ ਹੈ ਅਤੇ ਦ੍ਰਿੜ ਹੋਈ ਜਾਂਦਾ ਹੈ, ਇਸੇ ਤਰ੍ਹਾਂ ਜਗਿਆਸੂ ਦੀ ਪ੍ਰਭੂ ਮਿਲਾਪ ਲਈ ਖਿੱਚ, ਉਹਦੀ ਕਾਂਖੀ, ਉਹਦੀ ਭੁੱਖ, ਉਹਦੀ ਬਿਰਹੋਂ ਸਹਿਜ ਸੁਭਾਏ ਵੱਧਦੀ ਜਾਂਦੀ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਕੇਵਲ ਸਾਧ ਸੰਗਤ ਜਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਛੋ ਜਾਂ ਲਾਗ ਨਾਲ ਹੀ ਲੱਗਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਉਂ ਜਿਉਂ ਜੀਵ ਸਾਧੂ ਜਾਂ ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਕਰਦਾ ਹੈ, ਤਿਉਂ ਤਿਉਂ ਜਗਿਆਸੂ ਦੇ ਹਿਰਦੇ ਵਿੱਚ ਹਰੀ ਦੇ ਪਿਆਰ ਦੇ ਰੰਗ ਦੀ ਛੋਹ ਲੱਗਦੀ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪ੍ਰੇਮ ਵੱਧਦਾ ਜਾਂਦਾ ਹੈ ਅਤੇ ਮਿਲਾਪ ਦੀ ਖਿੱਚ, ਉਹਦੇ ਵਸਲ ਦੀ ਭੁੱਖ ਤੀਬਰ ਹੁੰਦੀ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ ਹੈ, ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਸਾਧ ਸੰਗਤ ਭੈ ਪਾਏ ਨਿਜ ਘਰ ਪਾਇਆ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਪਿਰਮ ਪਿਆਲਾ ਸਾਧ ਸੰਗ ਭਗਤ ਵੱਛਲ ਪਾਰਸ ਪਰਸੈ, ਸਾਧ ਕੈ ਸੰਗ ਲਗੇ ਪ੍ਰਭ ਮੀਠਾ। ਸੋ ਸ਼ਬਦ ਦੀ ਕਮਾਈ ਦੇ ਦੋ ਪੱਖ ਹਨ, ਇੱਕ ਤਾਂ ਅੱਖਰ ਰੂਪੀ ਸ਼ਬਦ ਜਾਂ ਗੁਰਮੰਤਰ ਦਾ ਰਸਨਾ ਨਾਲ ਸਿਮਰਨ ਕਰਨਾ, ਗੁਰਬਾਣੀ ਦਾ ਪਾਠ ਕਰਨਾ। ਦੂਸਰਾ ਤੱਤ ਸ਼ਬਦ ਹੈ ਜੋ ਅੱਖਰਹੀਣ ਸ਼ਬਦ ਹੈ, ਜਿਹਦੀ ਕਮਾਈ ਕੇਵਲ ਸੁਰਤੀ ਦੁਆਰਾ ਹੋ ਸਕਦੀ ਹੈ, ਨਿਰਮਲ ਸੁਰਤੀ ਦੁਆਰਾ ਹੋ ਸਕਦੀ ਹੈ। ਇਹ ਅੰਤਰਮੁਖੀ ਆਤਮਿਕ ਖੇਲ ਹੈ ਜੋ ਬੜੀ ਸੂਖਮ ਅਤੇ ਔਖੀ ਹੈ, ਜੋ ਸਾਧੂ ਸੰਗ ਜਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਅਗਵਾਈ ਵਿੱਚ ਹੀ ਹੋ ਸਕਦੀ ਹੈ। ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਸਮਾਲਾ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਵੀ ਲੋਵੈ। ਇਸ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਖਿਅਤ ਦਰਸ਼ਨ ਹੋ ਹੀ ਨਹੀਂ ਸਕਦੇ। ਇੰਨੀ ਅੱਖੀ ਨਜ਼ਰ ਨਾ ਆਵਈ ਜਿਚਰ ਸ਼ਬਦ ਨਾ ਕਰੇ ਵਿਚਾਰ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸਦਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਦੂਜੇ ਲਫਜ਼ਾਂ ਵਿੱਚ ਜਦ ਜਗਿਆਸੂ ਸ਼ੁਰੂ ਸ਼ੁਰੂ ਵਿੱਚ ਸ਼ਬਦ ਦੇ ਅੱਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰਤ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਦਾ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹਦੀ ਬਿਰਤੀ ਖਿੰਡਦੀ ਰਹਿੰਦੀ ਹੈ, ਜੋ ਕਿ ਆਮ ਜਗਿਆਸੂਆਂ ਦੀ ਸ਼ਿਕਾਇਤ ਹੁੰਦੀ ਹੈ। ਫਿਰ ਵੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਜਦੋਂ ਕਦੇ ਉਹਦੇ ਉਨਮਨ ਉੱਤੇ, ਅੰਤਰਮੁਖੀ ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਉਹਨੂੰ ਸ਼ਬਦ ਸੁਰਤ ਦੇ ਅਨੁਭਵੀ ਮੇਲ ਦਾ ਇੱਕ ਝੋਲਾ ਜਿਹਾ ਲਿਸ਼ਕਾਰਾ ਪੈਂਦਾ ਹੈ, ਪਰ ਉਹ ਲਿਸ਼ਕਾਰਾ ਖਿਨ ਪੰਗਰੀ ਹੁੰਦਾ ਹੈ, ਤਤਕਾਲ ਉੱਡ ਪੁੱਡ ਜਾਂਦਾ ਹੈ। ਅਸੀਂ ਇਹਨਾਂ ਕਦੇ ਕਦਾਈ ਦੇ ਲਿਸ਼ਕਾਰਿਆਂ ਨੂੰ ਹੀ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਸੂਰਜ ਦੀ ਧੁੱਪ ਪ੍ਰਕਾਸ਼ ਰੂਪ ਹੈ ਅਤੇ ਹਨੇਰਾ ਪ੍ਰਕਾਸ਼ ਦੀ ਅਣਹੋਂਦ ਦਾ ਨਾਮ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪ੍ਰਕਾਸ਼ ਨੂੰ ਸ਼ਬਦ ਕਿਹਾ ਗਿਆ ਹੈ ਅਤੇ ਇਸ ਸ਼ਬਦ ਰੂਪੀ ਪ੍ਰਕਾਸ਼ ਦੀ ਅਣਹੋਂਦ ਮਾਇਆ ਦਾ ਹਨੇਰ ਜਾਂ ਭਰਮ ਭੁਲਾਵਾ ਕਹਾਉਂਦੀ ਹੈ। ਜਿੱਥੇ ਸ਼ਬਦ ਦਾ ਪ੍ਰਕਾਸ਼ ਨਹੀਂ, ਉੱਥੇ ਆਪ ਮੁਹਾਰੇ ਹੀ ਮਾਇਆ ਦਾ ਹਨੇਰ ਜਾਂ ਭਰਮ ਭੁਲਾਵਾ ਆ ਜਾਂਦਾ ਹੈ। ਕਾਲੇ ਬੋਲੇ ਬੱਦਲਾਂ ਵਿੱਚੋਂ ਜਿਵੇਂ ਕਦੇ ਕਦਾਈ ਬਿਜਲੀ ਦੀ ਲਿਸ਼ਕ ਛਿਨ ਮਾਤਰ ਪੈ ਕੇ ਅਲੋਪ ਹੋ ਜਾਂਦੀ ਹੈ, ਇਸ ਖਿਨ ਭੰਗਰ ਲਿਸ਼ਕ ਨੂੰ ਸੂਰਜ ਦੇ ਦਰਸ਼ਨ ਸਮਝ ਲੈਣਾ ਇਹ ਸਾਡੀ ਵੱਡੀ ਭੁੱਲ ਹੈ। ਬੱਦਲਾਂ ਦੇ ਵਿੱਚੋਂ ਜਦੋਂ ਬਿਜਲੀ ਚਮਕਦੀ ਹੈ ਤਾਂ ਖਿਨ ਮਾ ਭੰਗਰੀ ਉਹ ਚਮਕ ਕੇ ਅਲੋਪ ਹੋ ਜਾਂਦੀ ਹੈ, ਉਹ ਸੂਰਜ ਦੀ ਲਿਸ਼ਕ ਨਹੀਂ, ਸੂਰਜ ਦੀ ਰੌਸ਼ਨੀ ਨਹੀਂ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਕਾਲੇ ਬੋਲੇ ਭਰਮ ਦੇ ਬੱਦਲਾਂ ਵਿੱਚੋਂ ਵੀ ਜਦ ਕਦੇ ਕਦਾਈ ਆਤਮਿਕ ਬਿਜਲੀ ਜਾਂ ਨਾਮ ਦੀ ਲਿਸ਼ਕ ਉਪਜਦੀ ਹੈ, ਉਹਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ ਇਹ ਵੱਡੀ ਭੁੱਲ ਹੈ। ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮਿਕ ਮੰਜ਼ਿਲ, ਦਰਸ਼ਨ, ਮੇਲ ਜਾਂ ਵਸਲ ਸਮਝ ਲੈਂਦਾ ਹੈ। ਇਸ ਭਰਮ ਭੁਲੇਖੇ ਨਾਲ ਸਗੋਂ ਮਨ ਵਿੱਚ ਸੂਖਮ ਹਉਮੈ ਪੈਦਾ ਹੁੰਦੀ ਹੈ ਅਤੇ ਜਗਿਆਸੂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਇਸ ਤਰ੍ਹਾਂ ਪਰਮਾਰਥਿਕ ਪੰਧ ਉੱਤੇ ਚੱਲਦਿਆਂ ਹੋਇਆਂ ਜਗਿਆਸੂ ਰਿਧੀਆਂ ਸਿੱਧੀਆਂ, ਭਵਿੱਖ ਬਾਣੀ, ਜੰਤਰ ਮੰਤਰ, ਵਰ ਸਰਾਪ, ਯੋਗ ਸਾਧਨ, ਹੱਠ ਯੋਗ, ਤਾਂਤਰਿਕ ਵਿੱਦਿਆ, ਗਿਆਨ ਧਿਆਨ, ਕਰਮ ਧਰਮ ਆਦਿ ਅਨੇਕਾਂ ਮਨੋਕਲਪਤ ਧਾਰਮਿਕ ਪ੍ਰਾਪਤੀਆਂ ਅਤੇ ਉਹਦੇ ਕ੍ਰਿਸ਼ਮਿਆਂ ਵਿੱਚ ਪ੍ਰਵਿਰਤ ਹੋ ਕੇ ਮਾਇਕੀ ਪਰਛਾਵੇਂ ਵਿੱਚ ਗਲਤਾਨ ਹੋ ਜਾਂਦੇ ਹਨ। ਫਿਰ ਉਹ ਆਪੋ ਘੜੇ ਹੋਏ ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਨ। ਇਸ ਤਰ੍ਹਾਂ ਜਗਿਆਸੂ ਸ਼ਬਦ ਸੁਰਤ ਦੀ ਅੰਤਰਮੁਖੀ ਆਤਮਿਕ ਸਿਹਤ ਤੋਂ ਖੁੰਝ ਕੇ ਭਰਮ ਭੁਲਾਵਿਆਂ ਦੇ ਵਿੱਚ ਆਪਣਾ ਜੀਵਨ ਅਜਾਈ ਗਵਾ ਲੈਂਦੇ ਹਨ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਜਗਿਆਸੂ ਦੀ ਬਿਰਤੀ ਸੁਰਤੀ ਉਹ ਚੜ੍ਹਦੀਆਂ ਕਲਾ ਤੋਂ ਉੱਖੜ ਕੇ ਖੜਦੀ ਕਲਾ ਵਿੱਚ ਬਦਲ ਜਾਂਦੀ ਹੈ ਅਤੇ ਸੂਖਮ ਹੋਮੇ ਦੇ ਕਾਰਨ ਉਹ ਹੌਲੀ ਹੌਲੀ ਢਹਿੰਦੀਆਂ ਕਲਾ ਵੱਲ ਮੁੜ ਪੈਂਦੀ ਹੈ, ਪੁੱਠਾ ਚਰਖਾ ਚੱਲ ਪੈਂਦਾ ਹੈ। ਜਗਿਆਸੂ ਨੂੰ ਭਾਵੇਂ ਇਸ ਗਿਰਾਵਟ ਦੀ ਸੋਝੀ ਨਹੀਂ ਹੁੰਦੀ। ਗੁਰਬਾਣੀ ਵਿੱਚ ਦਰਸਾਏ ਹੋਏ ਸ਼ਬਦ ਵਿਚਾਰ ਤੋਂ ਕੀ ਭਾਵ ਹੈ, ਇਹਦੀ ਬਾਬਤ ਵੀ ਜਗਿਆਸੂਆਂ ਨੂੰ ਡਾਢਾ ਭੁਲੇਖਾ ਪਿਆ ਹੁੰਦਾ ਹੈ। ਪਹਿਲਾਂ ਤਾਂ ਇਹ ਹੈ ਕਿ ਸਾਡੀ ਆਤਮਿਕ ਮੰਜ਼ਿਲ ਜੋ ਸ਼ਬਦ ਸੁਰਤ ਦਾ ਮੇਲ ਹੈ ਉਹ ਹੈ ਕੀ, ਐਵੇਂ ਛਿਨ ਭੰਗਰੀ ਲਿਸ਼ਕਾਰਿਆਂ ਨੂੰ ਸ਼ਬਦ ਸੁਰਤ ਦਾ ਮੇਲ ਨਹੀਂ ਕਿਹਾ ਜਾ ਸਕਦਾ। ਇਹ ਤੋਂ ਬਾਬਤ ਬਾਅਦ ਸ਼ਬਦ ਵਿਚਾਰ ਕੀ ਹੈ? ਆਮ ਤੌਰ 'ਤੇ ਅਸੀਂ ਅੱਖਰੀ ਸਰੂਪ ਸ਼ਬਦ ਜਾਂ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨੂੰ ਹੀ ਸ਼ਬਦ ਵਿਚਾਰ ਸਮਝ ਲੈਂਦੇ ਹਾਂ, ਪਰ ਅਸਲ ਵਿੱਚ ਅੱਖਰਹੀਣ ਪ੍ਰਕਾਸ਼ ਰੂਪ, ਨਾਮ ਰੂਪ, ਤੱਤ ਸ਼ਬਦ, ਅਨਹਦ ਸ਼ਬਦ ਵਿੱਚ ਸੁਰਤ ਲਾਉਣੀ, ਇਹਦੇ ਵਿੱਚ ਲਿਵਲੀਨ ਹੋਣਾ, ਰੰਗ ਮੰਨਣਾ, ਰਸ ਮੰਨਣਾ, ਪਿਰਮ ਪਿਆਲਾ ਪੀਣਾ ਜਾਂ ਅਲਮਸਤ ਮਤਵਾਰਾ ਹੋਣਾ ਹੀ ਸ਼ਬਦ ਦੀ ਅਸਲੀ ਵਿਚਾਰ ਹੈ। ਇਸ ਵਿਚਾਰ ਨੂੰ ਹੇਠਲੀਆਂ ਪੰਕਤੀਆਂ ਸਿੱਧ ਕਰਦੀਆਂ ਹਨ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈ ਹੈ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀ ਹੈ, ਗੁਰਮੁਖ ਅਰਥ ਵਿਚਾਰ ਸ਼ਬਦ ਵਖਾਣਿਆ। ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ, ਇਹ ਸਾਡੇ ਬਾਹਰਮੁਖੀ ਦਿਮਾਗ ਦਾ, ਸਾਡੀ ਬੁੱਧੀ ਦਾ ਕਰਤੱਵ ਹੈ। ਪਰ ਅੱਖਰਹੀਣ ਤੱਤ ਸ਼ਬਦ ਦੀ ਵਿਚਾਰ, ਇਹ ਗੁੱਝੀ ਅੰਤਰਮੁਖੀ ਆਤਮਿਕ ਮੰਡਲ ਦੀ ਚੁੱਪ ਪ੍ਰੀਤ ਹੈ। ਇਹ ਉਹਦੀ ਅਨੁਭਵੀ ਖੇਲ ਹੈ ਜੋ ਕਿ ਕਿਸੇ ਵਿਰਲੇ ਵਡਭਾਗੇ ਗੁਰਮੁਖ ਪਿਆਰਿਆਂ ਨੂੰ ਹੀ ਪ੍ਰਦਾਨ ਹੁੰਦੀ ਹੈ। ਅਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਅਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਅਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸਣ ਦੇ, ਅਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰਨ ਦੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸੇ ਤਰ੍ਹਾਂ ਤੀਸਰਾ ਨੁਕਤਾ ਹੈ ਸ਼ਬਦ ਸੁਣੀ ਦੀ ਬਾਬਤ। ਸ਼ਬਦ ਸੁਣੀ ਦੀ ਬਾਬਤ ਵੀ ਸੰਗਤਾਂ ਦੇ ਵਿੱਚ ਭੁਲੇਖਾ ਪਿਆ ਹੁੰਦਾ ਹੈ। ਪਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਇੱਥੇ ਅਸੀਂ ਅੱਖਰੀ ਸ਼ਬਦ ਜਾਂ ਗੁਰਬਾਣੀ ਨੂੰ ਸਰੀਰਕ ਕੰਨਾਂ ਨਾਲ ਸੁਣਨਾ ਹੀ ਸੁਣੀ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲੀਨ ਹੁੰਦਾ ਹੈ ਤਾਂ ਸਾਨੂੰ ਅੰਤਰ ਆਤਮੇ ਅਨਹਦ ਸ਼ਬਦ ਦੀ ਧੁਨੀ ਆਪਣੇ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਸ਼ਬਦ ਜਾਂ ਨਾਮ ਦੀ ਅਨਹਦ ਧੁਨੀ ਨੂੰ ਅਨੁਭਵ ਕਰਨਾ, ਉਹਦਾ ਰੰਗ ਮੰਨਣਾ, ਰਸ ਮੰਨਣਾ, ਉਹਦੇ ਵਿੱਚ ਵੀ ਸਮਾਧ ਹੋਣਾ ਹੀ ਸ਼ਬਦ ਸੁਣੀ ਦੀ ਅਨੁਭਵੀ ਖੇਲ ਹੈ, ਜਾਂ ਸਹੀ ਅਰਥਾਂ ਵਿੱਚ ਸ਼ਬਦ ਵਿਚਾਰ ਹੈ, ਜਿਹਦੇ ਨਾਲ ਕਿ ਸ਼ਬਦ ਦੇ ਪ੍ਰਕਾਸ਼ ਮੰਡਲ ਵਿੱਚ ਪਿਰ ਰਿਸਾਲੂ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ, ਉਹਦਾ ਮੇਲ ਹੋ ਸਕਦਾ ਹੈ। ਅੱਖਰੀ ਸਰੂਪ ਸ਼ਬਦ ਜਾਂ ਗੁਰਬਾਣੀ ਵੀ ਅਸੀਂ ਪੜ੍ਹਨੀ ਸੁਣਨੀ ਹੈ, ਕਿਉਂਕਿ ਇਹਦੇ ਸੁਣਨ ਤੋਂ ਹੀ ਸਾਨੂੰ ਅੰਤਰਮੁਖੀ ਹੋ ਕੇ ਤੱਤ ਸ਼ਬਦ ਦੀ ਅਨਹਦ ਧੁਨੀ ਦੀ ਸੋਝੀ ਮਿਲਦੀ ਹੈ, ਇਹਦੇ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਸੋ ਜਦ ਤੱਕ ਸਾਡੀ ਸੁਰਤੀ ਬਾਹਰਮੁਖੀ ਹੈ, ਸਾਡੇ ਲਈ ਅੱਖਰੀ ਸ਼ਬਦ ਜਾਂ ਗੁਰਬਾਣੀ ਦਾ ਪਾਠ, ਕੀਰਤਨ ਸੁਣਨਾ ਇਹ ਜ਼ਰੂਰੀ ਅਤੇ ਲਾਜ਼ਮੀ ਹੈ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਥਾ ਕੀਰਤਨ ਸੁਣ ਕੇ ਮਨ ਦਰਵ ਜਾਂਦਾ ਹੈ, ਅਤੇ ਦਰਵੇ ਹੋਏ ਪਿੰਗਲੇ ਹੋਏ ਮਨ ਉੱਤੇ ਅਨਹਦ ਧੁਨੀ ਦੀ ਛੋਹ, ਲਾਗ ਜਾਂ ਚੋਟ ਵੱਜਦੀ ਹੈ, ਅਤੇ ਫੇਰ ਪਾਰਸ ਕਲਾ ਵਰਤਦੀ ਹੈ। ਸਾਡਾ ਮਨ ਉਨਮਨ ਹੋ ਕੇ ਇਲਾਹੀ ਨਾਦ ਦੀ ਅਨਹਦ ਧੁਨੀ ਨੂੰ ਸੁਣ ਕੇ ਸੱਪ ਵਾਂਗ ਵਿਸਮਾਦੀ ਅਵਸਥਾ ਵਿੱਚ ਮੌਲਦਾ ਖੀਵਾ ਹੁੰਦਾ ਸ਼ਬਦ ਸੁਰਤ ਵਿੱਚ ਲੀਨ ਹੋ ਜਾਂਦਾ ਹੈ। ਬਿਸਮ ਪੇਖੈ ਬਿਸਮ ਸੁਣੀਐ ਵਿਸਮਾਦ ਨਦਰੀ ਆਇਆ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ। ਰਾਤ ਦੇ ਹਨੇਰ ਕੁੱਪ ਵਿੱਚ ਜੇ ਕਿਸੇ ਚੀਜ਼ ਦਾ ਸਾਨੂੰ ਸਮੁੱਚਾ ਗਿਆਨ ਨਹੀਂ ਹੋ ਸਕਦਾ ਤਾਂ ਅਸੀਂ ਸਿਰਫ ਉਹਦਾ ਕਿਆਸ, ਅੰਦਾਜ਼ਾ ਜਾਂ ਟੋਹ ਹੀ ਲਾ ਸਕਦੇ ਹਾਂ, ਜੋ ਕਿ ਚਾਨਣ ਹੋਣ 'ਤੇ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਹਨੇਰ ਦੇ ਭਰਮ ਭੁਲੇਖੇ ਵਿੱਚ ਅਸੀਂ ਠੋਕਰਾਂ ਖਾਂਦੇ ਹਾਂ, ਜਿਵੇਂ ਹਨੇਰੇ ਵਿੱਚ ਮੱਛਰ, ਕੀੜੇ ਮਕੌੜੇ, ਸੱਪ, ਠੂਏ ਨਿਕਲਦੇ ਹਨ, ਸਾਨੂੰ ਡੰਗ ਮਾਰਦੇ ਹਨ। ਇਸੇ ਤਰ੍ਹਾਂ ਜਦ ਤੱਕ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ ਤਦ ਤੱਕ ਸਾਨੂੰ ਇਹ ਪੰਜ ਤੱਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਤਾਉਂਦੇ ਹਨ ਅਤੇ ਅਸੀਂ ਮਾਨਸਿਕ ਅਗਿਆਨਤਾ ਕਰਕੇ ਮਾਇਆ ਦੇ ਵਿੱਚ ਇਹਨਾਂ ਦੇ ਡੰਗ ਸਹਿੰਦੇ, ਠੋਕਰਾਂ ਖਾਂਦੇ, ਦੁਖੀ ਹੁੰਦੇ ਰਹਿੰਦੇ ਹਾਂ। ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਖਿਨ ਮੈਂ ਕੌੜੇ ਹੋਏ ਗਏ, ਜਿੱਤੜੇ ਮਾਇਆ ਭੋਗ। ਸਾਡੀ ਇਹ ਤਰਸਯੋਗ ਹਾਲਤ ਉਹਨਾਂ ਚਿਰ ਰਹੇਗੀ ਜਦ ਤੱਕ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਜਾਂ ਫਿਰ ਗੋਬਿੰਦ ਨਹੀਂ ਗੱਜਦਾ। ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਜੋ ਜੀਵ ਦੀ ਅਧੋਗਤੀ ਹੁੰਦੀ ਹੈ ਉਹਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਰੇ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ। ਸ਼ਬਦ ਸੁਰਤ ਬਿਨ ਆਈਐ ਜਾਈਐ, ਸ਼ਬਦ ਸੁਰਤ ਬਿਨ ਆਵੈ ਜਾਵੈ, ਪੱਤ ਖੋਈ ਆਵਤ ਜਾਤਾ ਹੈ। ਸੋ ਇਹਨਾਂ ਪੰਕਤੀਆਂ ਦਾ ਅਸੀਂ ਭਾਵੇਂ ਲੱਖਾਂ ਵਾਰੀ ਪਾਠ ਕੀਰਤਨ ਕੀਤਾ ਸੁਣਿਆ ਹੋਏਗਾ, ਪਰ ਇਹਨਾਂ ਦੇ ਡੂੰਘੇ ਅੰਤਰੀ ਭਾਵਾਂ ਵੱਲ ਅਸੀਂ ਕਦੇ ਧਿਆਨ ਨਹੀਂ ਦਿੱਤਾ। ਅਸੀਂ ਇਹ ਸਮਝ ਕੇ ਅਵੇਸਲੇ ਅਤੇ ਸੰਤੁਸ਼ਟ ਹੋ ਜਾਂਦੇ ਹਾਂ ਕਿ ਸਾਡੇ ਕੋਲ ਤਾਂ ਅਖਰੀ ਰੂਪ ਸ਼ਬਦ ਹੈ। ਸੋ ਇਹ ਸ਼ਬਦ ਬਿਨਾਂ ਵਾਲੀਆਂ ਪੰਕਤੀਆਂ ਸਾਡੇ ਉੱਤੇ ਤਾਂ ਲਾਗੂ ਹੀ ਨਹੀਂ ਹੁੰਦੀਆਂ, ਪਰ ਜਿਸ ਵੇਵ ਲੈਂਥ ਅਤੇ ਜਿਸ ਮੀਟਰ ਉੱਤੇ ਜਲੰਧਰ ਤੋਂ ਆਵਾਜ਼ ਉਪਜਦੀ ਹੈ ਉਸੇ ਮੀਟਰ 'ਤੇ ਹੀ ਸਾਡਾ ਰੇਡੀਓ ਉਸ ਆਵਾਜ਼ ਨੂੰ ਪਕੜ ਸਕਦਾ ਹੈ। ਇਸੇ ਤਰ੍ਹਾਂ ਸਾਡੇ ਸੂਖਮ ਖਿਆਲ ਜਾਂ ਵਲਵਲੇ ਵੀ ਜਦੋਂ ਇੱਕੋ ਵੇਵ ਲੈਂਥ ਉੱਤੇ ਹੋਣਗੇ, ਜਿਸ ਵੇਵ ਲੈਂਥ ਉੱਤੋਂ ਇਹ ਗੁਰਬਾਣੀ ਆਈ ਹੈ, ਜਿੱਥੇ ਇਹ ਸ਼ਬਦ ਵੱਸਦਾ ਹੈ, ਉਸੇ ਵੇਵ ਲੈਂਥ ਉੱਤੇ ਹੀ ਅਸੀਂ ਖਿਆਲ ਜਾਂ ਵਲਵਲੇ ਇੱਕ ਦੂਜੇ ਨੂੰ ਭੇਜ ਜਾਂ ਪਕੜ ਸਕਦੇ ਹਾਂ। ਸਾਡੇ ਸੂਖਮ ਖਿਆਲਾਂ ਅਤੇ ਵਲਵਲਿਆਂ ਤੋਂ ਵੀ ਡੂੰਘੇ ਅਤੇ ਬਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਇਹ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ ਹਨ। ਜਦ ਸਾਡੀ ਸੁਰਤ ਦੀ ਤਾਰ ਸਿਮਰਨ ਅਭਿਆਸ ਨਾਲ ਅਤ ਸੂਖਮ ਅਤੇ ਬਰੀਕ ਹੋ ਕੇ ਅਨੁਭਵ ਸ਼ਕਤੀ ਦੀ ਵੇਵ ਲੈਂਥ ਉੱਤੇ ਪੁੱਜ ਜਾਏਗੀ, ਤਾਂ ਹੀ ਅੰਤਰੀਵ ਅਨਹਦ ਤੱਤ ਸ਼ਬਦ ਦੀ ਧੁਨੀ ਨੂੰ ਇਹ ਸੁਣਨ ਦੇ ਯੋਗ ਹੋ ਸਕਦੀ ਹੈ। ਅਜੇ ਸਾਡੀ ਸੁਰਤ ਦੀ ਤਾਰ ਜੋ ਇਹ ਮਾਇਆ ਦੇ ਵਿੱਚ ਖੱਚਤ ਹੋਣ ਕਰਕੇ ਭਾਰੀ ਹੈ, ਮੈਲੀ ਹੈ, ਸੋ ਇਹ ਉਸ ਸੂਖਮ ਤੱਤ ਸ਼ਬਦ ਤੱਕ ਨਹੀਂ ਪਹੁੰਚ ਸਕਦੀ। ਸਾਡਾ ਬਾਹਰਮੁਖੀ ਮਨ ਮਾਇਆ ਦੇ ਰੋਲ ਕਚੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਬਾਹਰਲੇ ਮਾਇਆ ਦੇ ਪੜਥੂ ਦੇ ਰਾਮ ਰੌਲੇ ਤੋਂ ਮਨ ਨੂੰ ਮੋੜ ਕੇ ਅਲਿਪਤ ਹੋ ਕੇ ਸੁਰਤ ਸ਼ਬਦ ਦੇ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦੀ ਇਕਾਂਤ ਵਿੱਚ ਅਨਹਦ ਸ਼ਬਦ ਦੀ ਧੁਨੀ ਨੂੰ ਸੁਣਿਆ ਜਾ ਸਕਦਾ ਹੈ। ਇਸ ਸੂਖਮ ਅਨੁਭਵੀ ਦੇਸ਼ ਦੇ ਸੂਖਮ ਗੁੱਝੇ ਪ੍ਰੇਮ ਸਵੈਪਨਾ ਨੂੰ ਅਨੁਭਵ ਕਰਨਾ, ਉਹਨੂੰ ਮਾਨਣਾ, ਇਹ ਸ਼ਬਦ ਸੁਰਤ ਦਾ ਮੇਲ ਹੈ। ਇਹ ਅੰਤਰ ਆਤਮੇ ਸ਼ਬਦ ਸੁਰਤ ਦੇ ਮੇਲ ਦੀ ਪ੍ਰਿਮ ਖੇਲ ਅਤ ਔਖੀ ਹੈ, ਗਾਖੜੀ ਹੈ, ਜੋ ਕਿ ਕਿਸੇ ਵਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਨਹੀਂ ਹੁੰਦੀ, ਬਰੀਕ ਨਹੀਂ ਹੁੰਦੀ, ਆਤਮ ਮੰਡਲ ਦੀ ਉੱਚਮ ਉੱਚੀ ਸੂਖਮ ਵੇਵ ਲੈਂਥ ਉੱਤੇ ਨਹੀਂ ਚੜ੍ਹਦੀ, ਉਹਨਾਂ ਚਿਰ ਜੀਵ ਦਾ ਮਨ ਮਾਇਕੀ ਮੰਡਲ ਵਿੱਚੋਂ ਉੱਠ ਨਹੀਂ ਸਕਦਾ, ਉਹਦਾ ਮਨ ਇਕਾਗਰ ਨਹੀਂ ਹੋ ਸਕਦਾ, ਉਹਦਾ ਮਾਇਕੀ ਹਨੇਰ ਦੂਰ ਨਹੀਂ ਹੋ ਸਕਦਾ, ਸ਼ਬਦ ਸੁਰਤ ਦਾ ਅਨੁਭਵੀ ਮੇਲ ਨਹੀਂ ਹੋ ਸਕਦਾ, ਅਨਹਦ ਧੁਨੀ ਨਹੀਂ ਸੁਣ ਸਕਦੀ, ਵਣਜ ਵਪਾਰ ਨਹੀਂ ਹੋ ਸਕਦਾ, ਨਾਮ ਖੁਮਾਰੀ ਨਹੀਂ ਆਉਂਦੀ, ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ। ਦੂਜੇ ਪਾਸੇ ਜੇ ਗੁਰਬਾਣੀ ਦੀ ਰੌਸ਼ਨੀ ਵਿੱਚ, ਸਾਧ ਸੰਗਤ ਦੀ ਅਗਵਾਈ ਵਿੱਚ, ਸ਼ਰਧਾ ਭਾਵਨੀ ਵਿੱਚ, ਪਿਆਰ ਵਿੱਚ ਅਸੀਂ ਸ਼ਬਦ ਸੁਰਤ ਦੀ ਕਮਾਈ ਵਿੱਚ ਜੁੱਟ ਜਾਈਏ, ਤਾਂ ਆਤਮਿਕ ਮੰਡਲ ਦੇ ਪ੍ਰੇਮ ਸਵੈਪਨਾ ਦੇ ਅਸਮਾਨਾਂ ਵਿੱਚ ਜਗਿਆਸੂ ਦੀਆਂ ਆਤਮਿਕ ਉਡਾਰੀਆਂ ਲੱਗਣ ਲੱਗਦੀਆਂ ਹਨ। ਜੀਵ ਦੀ ਦੂਣ ਸਵਾਈ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ, ਨਿਤ ਨਵੇਂ ਆਤਮਿਕ ਕ੍ਰਿਸ਼ਮਿਆਂ ਦੇ ਦਰਸ਼ਨ ਹੁੰਦੇ ਹਨ, ਤਜਰਬੇ ਹੁੰਦੇ ਹਨ। ਇਸ ਅਤ ਸੂਖਮ ਪ੍ਰਿਮ ਖੇਲ ਦੀ ਚੁੱਪ ਪ੍ਰੀਤ ਦੇ ਅਨੋਖੇ ਦੈਵੀ ਕ੍ਰਿਸ਼ਮਿਆਂ ਨੂੰ ਭਾਈ ਗੁਰਦਾਸ ਜੀ ਨੇ ਅਤੇ ਗੁਰਬਾਣੀ ਦੇ ਵਿੱਚ ਇਉਂ ਦਰਸਾਇਆ ਗਿਆ ਹੈ। ਤੇਰੇ ਦਰਸ਼ਨ ਕੋ ਕੇਤੀ ਬਿਰਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਮੋਹਨ ਮੋਹ ਲਿਆ ਮਨ ਮੇਰਾ, ਸਮਝਸ ਸ਼ਬਦ ਵਿਚਾਰੇ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਿਹਾ ਸਮਾਈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ। ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ। ਸ਼ਬਦ ਸੁਰਤ ਲਿਵਲੀਨ ਹੋਏ, ਨਿਰੰਕਾਰ ਸੱਚਖੰਡ ਨਿਵਾਸੀ। ਸੋ ਆਦਿ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਸਾਹਿਬਾਂ ਨੇ, ਅਵਤਾਰਾਂ ਨੇ, ਪੀਰਾਂ ਪੈਗੰਬਰਾਂ ਨੇ ਪੰਜ ਭੂਤਕ ਦੇਹ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਉਹ ਪ੍ਰਗਟ ਹੁੰਦੇ ਰਹੇ ਹਨ। ਇਸੇ ਤਰ੍ਹਾਂ ਆਤਮ ਜੋਤ ਸਰੂਪ ਗੁਰੂ ਨਾਨਕ ਦੇਵ ਜੀ ਵੀ ਪੰਜ ਭੂਤਕ ਦੇਹ ਧਾਰ ਕੇ 10 ਮਨੁੱਖੀ ਜਾਮਿਆਂ ਵਿੱਚ ਫੇਰਾ ਪਾ ਕੇ ਜਗਤ ਦੀ ਤਿਮਰ ਮਾਨਸਿਕ ਅਗਿਆਨਤਾ ਨੂੰ ਦੂਰ ਕਰਦੇ ਰਹੇ। ਆਖਿਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ। ਇਸ ਗੁਰਬਾਣੀ ਵਿੱਚ ਸਤਿਗੁਰੂ ਦੀ ਆਪਣੀ ਜੋਤ, ਆਪਣਾ ਪ੍ਰਕਾਸ਼ ਰੂਪ ਸ਼ਬਦ ਦਾ ਪ੍ਰਵੇਸ਼ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਇਸ ਗੁਰਬਾਣੀ ਦੇ ਅੱਖਰ ਸਰੂਪ ਦੇ ਅੰਤਰਗਤ ਗੁਪਤੀ ਤੌਰ 'ਤੇ ਆਤਮ ਜੋਤ ਦਾ ਪ੍ਰਕਾਸ਼ ਹੈ। ਇਸੇ ਆਤਮ ਪ੍ਰਕਾਸ਼ ਨੂੰ ਹੀ ਸ਼ਬਦ ਜਾਂ ਨਾਮ ਕਿਹਾ ਗਿਆ ਹੈ, ਜੋ ਕਿ ਸ਼ਬਦ ਵਿਚਾਰੇ ਨਾਲ ਪ੍ਰਗਟ ਹੋਣਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੇ ਸੰਸਾਰਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਨ। ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੈ ਜੀ। ਅਸਲ ਵਿੱਚ ਸ਼ਬਦ ਗੁਰੂ ਦਾ ਵਿਸ਼ਾ 3 ਗੁਣਾਂ ਤੋਂ ਉੱਤੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਪਰ ਸ਼ਬਦ ਦੇ ਅਸੀਂ ਜਿਵੇਂ ਬਾਰ ਬਾਰ ਪੜ੍ਹਦੇ ਸੁਣਦੇ ਹਾਂ ਕਿ 2 ਸਰੂਪ ਹਨ, ਇੱਕ ਅੱਖਰੀ ਸਰੂਪ ਗੁਰਬਾਣੀ ਦੀ ਸ਼ਕਲ ਵਿੱਚ, ਦੂਜਾ ਪ੍ਰਕਾਸ਼ ਸਰੂਪ ਪਰਮ ਤੱਤ ਆਤਮ ਰੌ ਨਾਮ ਜਾਂ ਜੋਤ ਸਰੂਪ, ਜੋ ਕੇਵਲ ਗੁਰਪ੍ਰਸਾਦ ਦੁਆਰਾ ਅਨੁਭਵ ਹੋ ਸਕਦਾ ਹੈ। ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤੱਕ ਸੀਮਿਤ ਹੈ, ਡੂੰਘੇ ਮਨ ਚਿਤ ਅਨੁਭਵ ਵਿੱਚ ਨਹੀਂ ਉਤਰਿਆ। ਇਸੇ ਕਰਕੇ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਬੁੱਝਿਆ, ਸਿੱਝਿਆ, ਪਹਿਚਾਣਿਆ, ਕਮਾਇਆ ਨਹੀਂ, ਜੀਓ ਨਹੀਂ ਜਾਣਿਆ, ਅਨੁਭਵ ਨਹੀਂ ਕੀਤਾ। ਸੋ ਇਸੇ ਕਰਕੇ ਹੀ ਇਹ ਕਾਰਨ ਹੈ ਕਿ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ। ਇੰਨਾ ਪਾਠ, ਇੰਨੇ ਕਥਾ ਕੀਰਤਨ ਕਰਦਿਆਂ ਸੁਣਦਿਆਂ ਵੀ ਸਾਡਾ ਜੀਵਨ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਹੈ। ਅਸੀਂ ਐਵੇਂ ਆਪਣੀਆਂ ਮਾਨਸਿਕ ਅਗਿਆਨਤਾ ਅਤੇ ਆਤਮਿਕ ਉਣਤਾਈਆਂ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਵੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਨੰਬਰ 64 ਸ਼ਬਦ ਭਾਗ 7 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅਨੇਕਾਂ ਵਿਸ਼ਿਆਂ 'ਤੇ ਗੁਰਮੁਖ ਪਿਆਰਿਆਂ ਦੇ ਇਹ ਲੇਖ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਹੁਣ 5:30 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ